SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਜਿਵੇਂ ਕਿ ਤੁਸੀਂ ਜਾਣਦੇ ਹੋ, ਕੇਂਦਰੀ ਸਰਕਾਰ ਨੇ ਹਾਲ ਹੀ ਵਿੱਚ ਆਸਟ੍ਰੇਲੀਆ ਦੇ ਦਿਹਾਤੀ ਯਾਨੀ ਕਿ ਰੀਜਨਲ ਏਰੀਆਜ਼ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਵਾਸਤੇ ਅਤੇ ਉਹਨਾਂ ਥਾਵਾਂ ਦੇ ਵਿੱਚ ਆਬਾਦੀ ਅਤੇ ਸੰਸਾਧਨ ਯਾਨੀ ਕਿ ਰਿਸੋਰਸਿਸ ਦੀ ਇਸਤੇਮਾਲ, ਉਹਨਾਂ ਦੀ ਵਰਤੋਂ ਬਿਹਤਰ ਕਰਨ ਵਾਸਤੇ ਰੀਜਨਲ ਏਰੀਆਜ਼ ਦੇ ਵਿੱਚ ਪ੍ਰਵਾਸ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਦੇਖਿਆ ਕਿ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ, ਇਮੀਗ੍ਰੇਸ਼ਨ ਮਿਨਿਸਟਰ ਡੇਵਿਡ ਕੋਲਮਨ ਨੇ ਵੀ ਇਸ ਦੇ ਬਾਰੇ ਮਹੱਤਵਪੂਰਨ ਐਲਾਨ ਕੀਤੇ ਨੇ, ਜਿਸ ਵਿੱਚ ਰੀਜਨਲ ਏਰੀਆਜ਼ ਯਾਨੀ ਦਿਹਾਤੀ ਇਲਾਕਿਆਂ ਦੇ ਵਿੱਚ ਪ੍ਰਵਾਸੀਆਂ ਨੂੰ ਭੇਜਣ ਬਾਰੇ ਥਾਵਾਂ ਵੀ ਮੁਕਰਰ ਕਰ ਲਈਆਂ ਗਈਆਂ ਨੇ। ਤੁਸੀਂ ਦੇਖਿਆ ਕਿ 190,000 ਜਿਹੜੇ ਪਰਮਾਨੈਂਟ ਵੀਜ਼ਾਸ ਦੀ ਕੈਪ ਸੀਗੀ, ਉਸਨੂੰ 30,000 ਤੋਂ ਘਟਾ ਕੇ 160 'ਤੇ ਲੈ ਆਉਂਦਾ, ਅਤੇ ਉਸ 160,000 ਵਿੱਚ ਵੀ 23,000 ਜਿਹੜੇ ਵੀਜ਼ਾਸ ਨੇ ਉਹ ਰੀਜਨਲ ਏਰੀਆਜ਼ ਵਾਸਤੇ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਅਸੀਂ ਡਿਸਟਿੰਗੁਇਸ਼ਡ ਏਰੀਆ ਮਾਈਗ੍ਰੇਸ਼ਨ ਅਗਰੀਮੈਂਟ ਬਾਰੇ ਵੀ ਗੱਲਬਾਤ ਕਰਦੇ ਰਹੇ ਹਾਂ, ਜਿਸ ਵਿੱਚ ਨਾਰਦਰਨ ਟੈਰੀਟਰੀ ਅਤੇ ਵਿਕਟੋਰੀਆ ਦੇ ਗ੍ਰੇਟ ਸਾਊਥ ਕੋਸਟ ਨੂੰ ਪ੍ਰਵਾਸੀਆਂ ਨਾਲ ਆਬਾਦ ਕਰਨ ਉੱਤੇ ਤਵੱਜੋ ਦਿੱਤੀ ਜਾ ਰਹੀ ਸੀ। ਸੋ ਦੋਸਤੋ, ਹੁਣ ਅਸੀਂ ਗੱਲ ਕਰ ਰਹੇ ਹਾਂ ਨਾਰਦਰਨ ਟੈਰੀਟਰੀ ਵਿੱਚ ਰਹਿਣ ਵਾਲਾ ਇੱਕ ਪੰਜਾਬੀ ਪਰਿਵਾਰ ਆਨੰਦ ਫੈਮਿਲੀ ਦੇ ਨਾਲ, ਜੋ ਕਿ ਸਾਡੇ ਨਾਲ ਡਾਰਵਿਨ ਤੋਂ ਟੈਲੀਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜਸਮਿੰਦਰ ਆਨੰਦ ਜੀ, ਜੋ ਕਿ ਇੱਕ ਜਪਾਨੀ ਮਾਈਨਿੰਗ ਕੰਪਨੀ ਦੇ ਵਿੱਚ ਇੰਪੈਕਸਿਸ ਦਾ ਨਾਂ ਹੈ, ਇਸ 'ਚ ਸੀਨੀਅਰ ਮਰੀਨ ਐਡਵਾਈਜ਼ਰ ਨੇ, ਅਤੇ ਇਹਨਾਂ ਦੀ ਪਤਨੀ ਅਮਰਜੀਤ ਆਨੰਦ ਜੀ ਉੱਥੇ ਹੀ ਬਤੌਰ ਆਡੀਓਲੋਜਿਸਟ ਕੰਮ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਦੋਨਾਂ ਦਾ SBS ਪੰਜਾਬੀ ਵਿੱਚ।
ਅਤੇ ਸਿਚੁਏਸ਼ਨ ਉਸ ਟਾਈਮ ਬੜੀ ਮਾੜੀ ਸੀ, ਅਨਇੰਪਲੋਇਮੈਂਟ 10-12% ਹੁੰਦਾ ਸੀ, ਅੱਜ ਕੱਲ੍ਹ 5-6% ਵੀ ਲੋਕਾਂ ਨੂੰ ਜ਼ਿਆਦਾ ਲੱਗਦਾ ਹੈ। ਅਤੇ ਵੀ ਗੋਟ ਓਪਰਚੁਨਿਟੀ ਟੂ ਮੂਵ ਟੂ ਡਾਰਵਿਨ, ਅਤੇ 96 ਵਿੱਚ ਅਸੀਂ ਡਾਰਵਿਨ ਮੂਵ ਹੋਇਆ, ਅਮਰਜੀਤ ਅਤੇ ਮੈਂ ਕਰਨ ਵਿੱਚ ਛੋਟਾ ਜਿਹਾ ਸੀ, ਅਤੇ ਵੀ ਆਲ ਮੂਵਡ ਹੇਅਰ। ਅਤੇ ਉਸ 96 ਤੋਂ ਬਾਅਦ ਅਸੀਂ ਸਾਰੇ ਇੱਥੇ ਹੀ ਹਾਂ। ਕਰਨ ਫਿਰ ਯੂਨੀਵਰਸਿਟੀ ਪੜ੍ਹਾਈ ਕਰਨ ਵਾਸਤੇ ਸਿਡਨੀ ਚਲਾ ਗਿਆ, ਫਿਰ ਉੱਥੇ ਹੀ ਰਿਹਾ ਅਤੇ ਉੱਥੇ ਹੀ ਕੰਮ ਕਰਦਾ, ਬਟ
ਠੀਕ ਹੈ ਜੀ। ਹਾਜ਼ਰੀ ਨੇ ਕਰਨ ਦਾ ਜ਼ਿਕਰ ਕਰ ਰਹੇ ਨੇ, ਇਹਨਾਂ ਦੇ ਸਪੁੱਤਰ ਕਰਨ ਆਨੰਦ ਦੀ ਮੁਲਾਕਾਤ ਅਸੀਂ ਤੁਹਾਡੇ ਨਾਲ SBS ਪੰਜਾਬੀ 'ਤੇ ਪਹਿਲੇ ਵੀ ਕਰਾ ਚੁੱਕੇ ਹਾਂ। ਸਿਡਨੀ ਵਿੱਚ ਬੜੀ ਵੱਡੀ ਕੋਆਪਰੇਟ ਕੰਪਨੀ ਡਿਲੋਇਟ ਦੇ ਵਿੱਚ ਬੜੇ ਉੱਚੇ ਪੱਧਰ 'ਤੇ ਕੰਮ ਕਰਦੇ ਨੇ, ਅਤੇ ਨਾਲ ਹੀ ਯੰਗ ਸਿੱਖ ਪ੍ਰੋਫੈਸ਼ਨਲ ਨੈਟਵਰਕ ਅਤੇ ਆਸਟ੍ਰੇਲੀਆ ਇੰਡੀਆ ਯੂਥ ਡਾਇਲੋਗ ਦੇ ਵਿੱਚ ਵੀ ਅਹੁਦੇਦਾਰ ਨੇ। ਬਚਪਨ ਤੁਹਾਡਾ ਡਾਰਵਿਨ ਵਿੱਚ ਕਾਫੀ ਹੱਦ ਤੱਕ ਗੁਜ਼ਰਿਆ, ਤੇ ਫਿਰ ਪੜ੍ਹਾਈ ਵਾਸਤੇ ਔਰ ਕੰਮ ਵਾਸਤੇ ਸਿਡਨੀ ਆਣਾ ਪਿਆ, ਦੋਨਾਂ ਥਾਵਾਂ ਦੇ ਵਿੱਚ ਤੁਸੀਂ ਫਰਕ ਕੀ ਮਹਿਸੂਸ ਕਰਦੇ ਹੋ?
ਹਾਂਜੀ, ਸਤਿ ਸ਼੍ਰੀ ਅਕਾਲ। ਡਾਰਵਿਨ ਤੋਂ ਛੋਟੀ ਜਗ੍ਹਾ ਹੈ, ਤੋਂ ਫਰੋਮ ਅ ਯੰਗ ਏਜ ਡਾਰਵਿਨ ਵਾਸ ਵੈਰੀ ਗੁੱਡ ਟੂ ਹੈਵ ਲੋਟਸ ਆਫ ਓਪਰਚੁਨਿਟੀਜ਼ ਐਂਡ ਐਕਸਪੀਰੀਐਂਸਸ ਫਾਰ ਮੀ ਟੂ ਡਿਸਾਈਡ ਵਾਟ ਆਈ ਵਾਂਟ ਟੂ ਡੂ। ਲੇਕਿਨ ਅਗਰ ਆਪਕੋ ਆਗੇ ਬੜਨਾ ਹੈ life may then in your 20s especially that it's important to be in a big city, so it was difficult for my parents. I know it's still difficult now, but I think it was the right move for me to move to Sydney then. In the sense, Darwin is a wonderful community. It's very close knit from an Indian community perspective. Everybody knows everyone. You get a lot of support. Sydney is the opposite in that regard, but obviously Sydney has a lot more opportunities, which makes sense if you're ambitious in your career.
ਠੀਕ ਹੈ। ਮੈਂ ਅਮਰਜੀਤ ਜੀ ਤੁਹਾਡੇ ਨਾਲ ਹੁਣ ਸਵਾਲ ਇਹ ਕਰਨਾ ਚਾਹੁੰਦੀ ਹਾਂ ਕਿ ਤੁਹਾਡਾ ਪਰਿਵਾਰ ਜਿਹੜਾ ਹੈ ਉਹ ਭਾਰਤ ਤੋਂ ਬੰਬਈ ਨਾਲ ਤਾਲੁਕ ਰੱਖਦਾ ਹੈ। ਬੰਬਈ ਵੀ ਕਾਫੀ ਮਹਿਣਿਆਂ ਵਿੱਚ ਸਿਡਨੀ ਵਰਗਾ ਹੈ, ਬਹੁਤ ਬਿਜ਼ੀ ਹੈ, ਪਾਪੂਲੇਸ਼ਨ ਹੈਗੀ ਹੈ, ਕਾਰਪੋਰੇਟ ਸੈਕਟਰ ਹੈ, ਬਿਜ਼ਨਸ ਦਾ ਸ਼ਹਿਰ ਹੈ, ਉੱਥੋਂ ਦੀ ਪੋਲੀਟਿਕਸ ਵੀ ਆਪਣੇ ਕਿਸਮ ਦੀ, ਆਪਣੇ ਵੱਖਰੇ ਰੰਗ ਰੂਪ ਦੀ ਸਿਆਸਤ ਵੀ ਹੁੰਦੀ ਹੈ। ਸੋ ਬੰਬਈ ਵਰਗੇ ਸ਼ਹਿਰ ਤੋਂ ਪਹਿਲਾਂ ਸਿਡਨੀ ਆਏ, ਤੁਹਾਨੂੰ ਲੱਗਿਆ ਹੋਏਗਾ ਕਿ ਜ਼ਿਆਦਾ ਫਰਕ ਨਹੀਂ ਹੈ, ਲੇਕਿਨ ਸਿਡਨੀ ਤੋਂ ਤੁਸੀਂ ਜਦ ਡਾਰਵਿਨ ਚਲੇ ਗਏ ਤਾਂ ਤੁਹਾਨੂੰ ਤਾਂ ਲੱਗਦਾ ਹੋਏਗਾ ਤੁਸੀਂ ਕਿਤੇ ਲੋਨਾਵਲਾ ਜਾਂ ਪਨਵੇਲ ਜਾਂ ਮਹਾਬਲੇਸ਼ਵਰ ਚਲੇ ਗਏ ਹੋ।
ਮੈਨੂੰ ਇਤਨਾ ਫਰਕ ਨਹੀਂ, ਤੁਹਾਨੂੰ ਕਹਾਂ ਕਿ ਤੁਸੀਂ ਜੋ ਵੀ ਬੰਬੇ ਬਾਰੇ ਕਿਹਾ ਉਹ ਬਿਲਕੁਲ ਸਹੀ ਹੈ। ਅਸੀਂ ਦੋਨੋਂ ਜਸਮਿੰਦਰ ਔਰ ਮੈਂ ਮੁੰਬਈ ਦੇ ਜੰਮੇ ਪਲੇ ਹਾਂ, ਐਂਡ ਉੱਥੇ ਦਾ ਮਾਹੌਲ ਐਂਡ ਹੁਣ ਵੀ ਇੰਡੀਆ ਵਾਪਸ ਜਾਂਦੇ ਹਾਂ, ਮੈਂ ਪਿਛਲੇ ਹਫ਼ਤੇ ਵਾਪਸ ਆਈ ਹਾਂ, ਪਰ ਹਾਂ ਸਿਡਨੀ ਆਏ ਉਹ ਵੀ ਫ਼ਰਕ ਲੱਗਿਆ ਬੋਂਬੇ ਤੋਂ, ਪਰ ਡਾਰਵਿਨ ਆ ਕੇ ਲੱਗਿਆ ਕਿ ਛੋਟਾ ਸ਼ਹਿਰ ਹੈ ਪਰ ਬਹੁਤ ਆਪਣਾਪਣ ਹੈ,
ਇਟ ਇਜ਼
ਛੋਟਾ ਹੈ, ਸ਼ਾਂਤ ਹੈ, ਕੈਪੀਟਲ ਸਿਟੀ ਹੈ ਵਿਦਆਊਟ ਡੇਵਿਡ ਜੋਨਸ ਐਂਡ ਮਾਇਰ, ਕਮਿਊਨਿਟੀ ਬਹੁਤ ਕਲੋਜ਼ ਨਿਟ ਹੈ
ਜੀ,
ਜਿਸ ਤਰ੍ਹਾਂ ਕਰਨ ਨੇ ਕਿਹਾ ਤੁਹਾਡੇ ਯੂ ਨੋ ਇੱਕ ਦੂਜੇ ਨੂੰ ਤੁਸੀਂ ਜਾਣਦੇ ਹੋ, ਡਿਸਟੈਂਸਿਸ ਜ਼ਿਆਦਾ ਨਹੀਂ ਹੈ, ਟ੍ਰੈਫਿਕ ਕੀ ਆਉਂਦਾ ਸਾਨੂੰ ਪਤਾ ਹੀ ਨਹੀਂ ਹੈ, ਪੀਕ ਟ੍ਰੈਫਿਕ ਕੀ ਆਉਂਦਾ ਸਾਨੂੰ ਪਤਾ ਹੀ ਨਹੀਂ ਹੈ, ਡਿਫਰੈਂਟ ਸੀ ਪਰ ਜ਼ਿਆਦਾ ਟਾਈਮ ਨਹੀਂ ਲੱਗਿਆ ਐਡਜਸਟ ਕਰਨ ਨੂੰ,
ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਕਿ ਵੱਡੇ ਸ਼ਹਿਰਾਂ ਦੀ ਮੈਡਨੈਸ ਜਿਹੜੀ ਹੈ ਉਹ ਤੁਹਾਨੂੰ ਡਾਰਵਿਨ 'ਚ ਨਹੀਂ ਮਿਲੀ, ਅਤੇ ਹੋ ਸਕਦਾ ਤੁਸੀਂ ਸ਼ੁਰੂਆਤੀ ਦੌਰ 'ਚ ਉਸਨੂੰ ਮਿਸ ਵੀ ਕਰਦੇ ਹੋਵੋ, ਕਿਉਂਕਿ ਜਦੋਂ ਅਸੀਂ ਕਿਸੇ ਅਜਿਹੀ ਜਗ੍ਹਾ 'ਤੇ ਰਹਿਣ ਲੱਗ ਪੈਂਦੇ ਹਾਂ ਸਾਨੂੰ ਉਸਦੀ ਆਦਤ ਪੈ ਜਾਂਦੀ ਹੈ, ਅਤੇ ਬਾਅਦ 'ਚ ਕਈ ਵਾਰ ਖਾਮੋਸ਼ੀ ਵੀ ਜਿਹੜੀ ਹੈ ਨਾ ਉਹ ਵੀ ਪਰੇਸ਼ਾਨ ਕਰਦੀ ਹੈ। ਲੇਕਿਨ ਮੈਂ ਜਸਵਿੰਦਰ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, ਜੋ ਕਰਨ ਨੇ ਹੁਣੇ ਕਿਹਾ ਕਿ ਜੇ ਤੁਸੀਂ ਪੜ੍ਹਾਈ 'ਚ ਚੰਗੇ ਤਰ੍ਹਾਂ ਅੱਗੇ ਵਧਣਾ ਚਾਹੁੰਦੇ ਹੋ ਅਤੇ ਆਪਣੇ ਕਰੀਅਰ 'ਚ ਦੇ ਬਾਰੇ ਐਂਬੀਸ਼ੀਅਸ ਹੋ, ਤੁਹਾਡੇ ਮਹੱਤਵਕਾਂਕਸ਼ੀ ਹੈਗੇ ਹੋ, ਅਤੇ ਤੁਹਾਨੂੰ ਡਾਰਵਿਨ ਵਰਗੇ ਜਾਂ ਨਾਰਦਰਨ ਟੈਰੀਟਰੀ ਵਰਗੇ ਜਾਂ ਹੋਰ ਜਿਹੜੇ ਰੀਜਨਲ ਦਿਹਾਤੀ ਇਲਾਕੇ ਨੇ ਉਹਨਾਂ 'ਚੋਂ ਨਿਕਲ ਕੇ ਵੱਡੇ ਸ਼ਹਿਰਾਂ ਦਾ ਰੁੱਖ ਕਰਨਾ ਪੈਂਦਾ, ਲੇਕਿਨ ਸਰਕਾਰ ਜਿਹੜੀ ਹੈ ਉਹ ਇਸ ਚੀਜ਼ ਇਸ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਕਿਸਮ ਦੇ ਐਲਾਨ ਕਰਕੇ ਜੋ ਅਸੀਂ ਹਾਲ ਹੀ ਵਿੱਚ ਵੇਖਿਆ। ਸੋ ਤੁਸੀਂ ਆਪਣੇ ਤਜਰਬੇ ਤੋਂ ਦੱਸੋ ਕਿ ਕਰਨ ਨੇ ਤਾਂ ਗੱਲ ਕੀਤੀ ਐਜੂਕੇਸ਼ਨ ਦੀ, ਤੁਸੀਂ ਇੰਪਲੋਇਮੈਂਟ ਯਾਨੀ ਰੋਜ਼ਗਾਰ ਦੇ ਅਵਸਰਾਂ ਦੇ ਹਵਾਲੇ ਨਾਲ ਜਵਾਬ ਦਿਓ ਕਿ ਦਿਹਾਤੀ ਇਲਾਕਿਆਂ 'ਚ ਜੇ ਪ੍ਰਵਾਸੀ ਆਉਣਗੇ ਭਾਰਤ ਤੋਂ ਤਾਂ ਉਹਨਾਂ ਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਯਾਨੀ ਰੋਜ਼ਗਾਰ ਦੇ ਅਵਸਰ ਮਿਲਣਗੇ?
ਇਸ ਤਰ੍ਹਾਂ ਹੈ ਕਿ ਰੁਚੀਤਾ ਜੀ, ਇੱਥੇ ਇੰਪਲੋਇਮੈਂਟ ਜਿਤਨੀ ਜਿਤਨੀ ਤਾਂ ਹੈ ਨਹੀਂ, ਇਤਨੇ ਨੰਬਰ ਦੀ ਲੋੜ ਨਹੀਂ ਹੈ, ਪਰ ਇੱਥੇ ਬੰਦੇ ਵੀ ਘੱਟ ਹੈ, ਅਤੇ ਦੋਵੇਂ ਚੀਜ਼ਾਂ ਹੁੰਦੀਆਂ ਕਿ ਜੇ ਇੱਕ ਇੱਥੇ ਜੋਬ ਨਿਕਲੇ ਕੋਈ, ਅਤੇ ਜਿਹੜਾ ਬੰਦਾ ਇੱਥੇ ਹੈ ਉਸ 'ਤੇ ਕੁਆਲੀਫਾਈਡ ਹੈ, ਉਹਨੂੰ ਜ਼ਿਆਦਾ ਓਪਰਚੁਨਿਟੀ ਹੈ ਉਹ ਜੋਬ ਮਿਲਣ ਦੀ, ਕਿਉਂਕਿ ਕੰਪੀਟੀਸ਼ਨ ਘੱਟ ਹੈ। ਪਰ ਔਨ ਦੀ ਅਦਰ ਹੈਂਡ ਜੋਬ ਨਿਕਲਦੀਆਂ ਵੀ ਘੱਟ ਹੈ, ਕਿਉਂਕਿ ਇਕਾਨਮੀ ਵੀ ਛੋਟੀ ਹੈ, ਅਤੇ ਬਹੁਤ ਸਾਈਡ ਉਹ ਕਹਿੰਦੇ ਨਾ ਸ਼ੋਰਟ ਕੱਟਸ, ਬਹੁਤ ਸਾਈਡ ਜੇ ਜਿੱਥੇ ਇੱਥੇ ਬੰਦੇ ਹੈਨ ਉਹਨਾਂ ਨੂੰ ਜੋਬ ਮਿਲ ਜਾਂਦੀਆਂ, ਪਰ ਕਦੇ ਕਦੇ ਫਿਰ ਜੇ ਬੜੀ ਦੇਰ ਤੋਂ ਵੇਟ ਕੀਤੇ ਹੋਏ ਨਾ ਜੋਬ ਮਿਲੇ ਤਾਂ ਫਿਰ ਡਾਊਨ ਸਾਊਥ ਜਾਣਾ ਪੈਂਦਾ। ਪਰ ਉਹ ਬਿਸਾਈਡ ਦੈਟ ਦੂਜੀ ਗੱਲ ਹੋਰ ਵੀ ਹੈ ਕਿ ਇੱਥੋਂ ਦੀ ਇਕੋਨਮੀ ਸਿਡਨੀ ਨਾਲੋਂ ਅਲੱਗ ਹੈ, ਜਿੱਥੇ ਕਰਨ ਕੰਮ ਕਰਦਾ ਹੈ, ਮੈਨੇਜਮੈਂਟ ਅਕਾਊਂਟਿੰਗ, ਡਿਲੋਇਟ ਵੱਡੀ ਕੰਪਨੀਆਂ, ਉਹਨਾਂ ਦੇ ਹੈੱਡ ਆਫਿਸ, ਉਹਨਾਂ ਦੇ ਕਲਾਇੰਟਸ, ਉਹਨਾਂ ਦੇ ਬਿਜ਼ਨਸ ਸਾਰਾ ਸਿਡਨੀ ਵਿੱਚ ਹੈ। ਪਰ ਜਿਹੜੇ ਤੁਸੀਂ ਰੀਜਨਲ ਏਰੀਆ 'ਚ ਜਾਓ, ਟੂਰਿਜ਼ਮ ਹੈ, ਡਿਫੈਂਸ ਇੰਫਰਾਸਟ੍ਰਕਚਰ ਹੈ, ਮਾਈਨਿੰਗ ਹੈ, ਮਾਈਨਿੰਗ 'ਤੇ ਸਿਡਨੀ ਵਿੱਚ ਕੋਈ ਮਾਈਨਿੰਗ ਜੋਬ ਨਹੀਂ ਹੋਣੀ, ਵੈਰੀ ਲਿਟਲ ਹੋਣੀ ਹੈ, ਆਇਲ ਐਂਡ ਗੈਸ ਹੈ, ਹੈਲਥ ਐਜੂਕੇ, ਗਵਰਨਮੈਂਟ ਸਰਵਿਸਿਸ ਹੈ, ਉਹ ਸਾਰੀ ਟਰਾਂਸਪੋਰਟ, ਉਹ ਸਾਰੀ ਜੋਬਸ ਇੱਥੇ ਵੀ ਹੈਗੀਆਂ ਹਨ। ਇਸ ਕਰਕੇ ਡਿਪੈਂਡ ਕਰਦਾ ਤੁਸੀਂ ਕਿਹੜੇ ਸੈਕਟਰ ਵਿੱਚ ਹੋ, ਕਿਹੜੇ ਤੁਹਾਡੀ ਐਕਸਪੈਕਟੇਸ਼ਨ ਕੀ ਹੈ, ਕਿੱਥੇ ਜਾਣਾ ਹੈ, ਕੀ ਕਰਨਾ। ਸੋ ਇਟ ਇਜ਼ ਇੱਕ ਆਨਸਰ ਨਹੀਂ ਹੈ, ਇਟ ਇਜ਼ ਡਿਫਰੈਂਟ ਆਨਸਰ ਫੋਰ ਡਿਫਰੈਂਟ ਪੀਪਲ।
ਲੇਕਿਨ ਇਹ ਗੱਲ ਹੋ ਗਈ ਨਾ ਤੁਹਾਡੇ ਹੁਣ ਜੋ ਤੁਸੀਂ ਦੱਸਿਆ ਉਸ 'ਚੋਂ ਇਹ ਸਿੱਟਾ ਨਿਕਲਦਾ ਹੈ ਕਿ ਜੇ ਤਾਂ ਤੁਹਾਡੇ ਕੋਲ ਉਹ ਮਹਾਰਤ, ਉਹ ਸਕਿੱਲ ਸੈੱਟ ਹੈ ਜੋ ਰੀਜਨਲ ਏਰੀਆਜ਼ ਦੇ ਵਿੱਚ ਨੌਕਰੀਆਂ ਲੈਣ ਵਾਸਤੇ ਚਾਹੀਦਾ ਹੈ, ਤਾਂ ਫਿਰ ਤਾਂ ਤੁਸੀਂ ਉੱਧਰ ਜਾਓ। ਅਤੇ ਜੇ ਤੁਸੀਂ ਇਸ ਤਰ੍ਹਾਂ ਹੀ ਐਕਸਪਲੋਰ ਕਰਨ ਜਾ ਰਹੇ ਹੋ ਕਿ ਚਲੋ ਚੱਲ ਕੇ ਦੇਖਦੇ ਹਾਂ ਕੀ ਹੈ, ਤਾਂ ਫਿਰ ਮਾਮਲਾ ਜਿਹੜਾ ਹੈ ਉਹ ਰਿਸਕੀ ਹੈ।
ਹਾਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਆਪਣੀ ਸਟੱਡੀ ਸਾਰੇ ਨੇ ਖੁਦ ਕਰਕੇ ਆਉਣਾ ਹੈ, ਇਹ ਨਹੀਂ ਕਿ ਅੱਖਾਂ ਬੰਦ ਕਰਕੇ ਆ ਜਾਏ, ਪੂਰਾ ਸਟੱਡੀ ਕਰੇ ਕਿ ਮੇਰੀ ਸਕਿੱਲ ਸੈੱਟ ਕੀ ਹੈ, ਮੇਰੀ ਫਿਊਚਰ ਵਿਸ਼ਿਜ਼ ਕੀ ਹੈ, ਅਤੇ ਉੱਥੇ ਕੀ ਓਪਰਚੁਨਿਟੀਜ਼ ਹੈ, ਸਾਰਾ ਕੁਛ ਸਟੱਡੀ ਕਰਕੇ ਦੇਖ ਕੇ ਪੁੱਛ ਕੇ ਸਾਡੇ ਵਾਸਤੇ ਸਾਰੇ ਇੱਥੇ ਕਮਿਊਨਿਟੀ ਇੱਥੇ ਹੈ, ਵੀ ਕੈਨ ਹੈਲਪ, ਕਿਸੇ ਨੂੰ ਪਤਾ ਕਰਨਾ ਹੋਏ ਕਿ ਕੀ ਇੱਥੇ ਮਿਲਦਾ ਹੈ, ਕਿਸ ਤਰ੍ਹਾਂ ਹੈ, ਦੈਟ ਵੀ ਕੈਨ ਆਲਵੇਜ਼ ਹੈਲਪ, ਪਰ ਹਰ ਇੱਕ ਬੰਦੇ ਨੇ ਆਪਣੀ ਸਟੱਡੀ ਕਰਨੀ ਹੈ। ਯੂ ਆਰ ਐਬਸੋਲੂਟਲੀ ਰਾਈਟ
ਜੀ। ਅਮਰਜੀਤ ਜੀ, ਤੁਸੀਂ ਬਤੌਰ ਆਡੀਓਲੋਜਿਸਟ ਕੰਮ ਕਰਦੇ ਹੋ, ਮੈਂ ਸਮਝਦੀ ਹਾਂ ਕਿ ਬੜੀ ਹੀ ਸਪੈਸੀਫਾਈਡ, ਬੜੀ ਹੀ ਖਾਸ ਮਹਾਰਤ ਵਾਲਾ ਇਹ ਕੰਮ ਹੈਗਾ। ਜ਼ਾਤੀ ਤਜੁਰਬੇ ਤੋਂ ਦੱਸੋ ਕਿ ਨੌਕਰੀ ਲੱਭਣ ਵਿੱਚ ਮੁਸ਼ਕਿਲ ਆਈ ਸੀ ਨਾਰਦਰਨ ਟੈਰੀਟਰੀ 'ਚ?
ਹਾਂ, ਮਤਲਬ ਇੱਕ ਇੰਟਰਸਟਿੰਗ ਸਾਈਕਲ ਸੀ, ਜਦੋਂ ਮੈਂ ਆਈ ਥੇ ਤਾਂ ਜਸਮਿੰਦਰ ਦੀ ਨੌਕਰੀ ਦੇ ਨਾਲ ਮੂਵ ਹੋਏ ਸੀ। ਉਸ ਵੇਲੇ ਜਦੋਂ ਅਸੀਂ ਆਏ ਤੇ ਮੇਰੇ ਵਾਸਤੇ ਕੋਈ ਓਪਨਿੰਗ ਨਹੀਂ ਸੀ, ਸਾਰੀ ਪੋਜੀਸ਼ਨ ਸਟਿਲ ਸਨ। ਲਾਈਕ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਪੈਸ਼ਲਾਈਜ਼ਡ ਏਰੀਆ ਹੈ, ਬਟ ਉਸ ਤੋਂ ਬਾਅਦ ਸਾਈਕਲ ਬਦਲੀ, ਇਨ ਦਾ ਸੈਂਸ ਕਿ ਹੁਣ ਲਾਸਟ ਸਮਝੋ 5-7-10 ਸਾਲ ਵਿੱਚ ਸਾਨੂੰ ਸਾਡੀ ਪੋਜੀਸ਼ਨ ਫਿਲ ਕਰਨ ਵਿੱਚ ਬੜੀ ਦਿੱਕਤ ਆ ਰਹੀ ਹੈ,
ਲੋਕ ਨਹੀਂ ਲੱਭਦੇ।
ਅਸੀਂ ਨਹੀਂ, ਬਿਕੋਜ਼ ਕੀ ਹੈ ਕਿ ਫੀਮੇਲ ਡੋਮੀਨੇਟਡ ਫੀਲਡ ਹੈ, ਜਿਹੜੇ ਯੰਗ ਪੀਪਲ ਕੁਆਲੀਫਾਈਡ ਹੁੰਦੇ, ਮਤਲਬ ਨਾਰਦਰਨ ਟੈਰੀਟਰੀ ਵਿੱਚ ਕੋਰਸ ਨਹੀਂ ਹੈ, ਮਾਸਟਰਸ ਦਾ ਕੋਰਸ ਹੈ, ਡਾਊਨ ਸਾਊਥ ਕੋਰਸ ਹੁੰਦਾ ਹੈ, ਫੀਮੇਲ ਡੋਮੀਨੇਟਡ ਹੈ, ਪਾਰਟਨਰਸ ਹਨ, ਬੱਚੇ ਹੋ ਜਾਂਦੇ ਹਨ, ਫੈਮਲੀਜ਼ ਹੁੰਦੀਆਂ, ਫਿਰ ਉਹ ਮੂਵ ਨਹੀਂ ਕਰਨਾ ਚਾਹੁੰਦੇ, ਉਹ ਚਾਹੁੰਦੇ ਨੇ ਕਿ ਅਸੀਂ ਜਿੱਥੇ ਹਾਂ ਉੱਥੇ ਹੀ ਰਹੀਏ। ਜਿਹੜੇ ਆਉਂਦੇ ਨੇ ਉਹ ਤੁਹਾਨੂੰ ਕਹੋ ਨਾ ਕਿ ਐਡਵੈਂਚਰਸ ਹਨ, ਜਿਹੜੇ ਯੰਗ ਲੋਕ ਆਉਂਦੇ ਹੈਲਥ ਵਿੱਚ ਸਪੈਸ਼ਲੀ, ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਨਰਸਿਸ, ਡਾਕਟਰਸ ਔਰ ਇਹ ਜੇ ਸਪੈਸ਼ਲਾਈਜ਼ਡ ਅਲਾਈਡ ਹੈਲਥ ਫੀਲਡਸ ਹਨ, ਇਸ ਵਿੱਚ ਬਹੁਤ ਡਿਮਾਂਡ ਹੈ,
ਡਿਮਾਂਡ ਹੈਗੀ ਨੌਕਰੀਆਂ। ਹੁਣ ਹੁਣ ਪੁੱਠਾ ਹੋ ਗਿਆ ਕਿ ਨੌਕਰੀਆਂ ਹੈਗੀਆਂ ਨੇ, ਲੇਕਿਨ ਨੌਕਰੀਆਂ ਨੂੰ ਭਰਨ ਵਾਸਤੇ ਤੁਹਾਡੇ ਕੋਲ ਸਕਿਲਡ ਲੇਬਰ ਹੈ ਨਹੀਂ।
ਮੈਂ
ਅਮਰਜੀਤ ਜੀ ਇੱਕ ਹੋਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, ਬਤੌਰ ਇੱਕ ਮਾਂ ਸ਼ਾਇਦ ਤੁਸੀਂ ਇਸ ਸਵਾਲ ਦਾ ਸਭ ਤੋਂ ਬਿਹਤਰ ਜਵਾਬ ਦੇ ਸਕੋ ਕਿ ਜਦੋਂ ਅਸੀਂ ਬੱਚਿਆਂ ਨੂੰ ਪਰਦੇਸਾਂ ਵਿੱਚ ਵੱਡਾ ਕਰਦੇ ਹਾਂ, ਸਾਨੂੰ ਖਾਸ ਤੌਰ 'ਤੇ ਭਾਰਤੀ ਲੋਕਾਂ ਨੂੰ ਅਤੇ ਪੰਜਾਬੀ ਲੋਕਾਂ ਨੂੰ ਇਹ ਹੁੰਦਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਆਪਣੇ ਧਾਰਮਿਕ ਜਾਂ ਜੋ ਵੀ ਸਾਡੇ ਪਰਿਵਾਰਕ ਸੰਸਕਾਰ ਨੇ ਉਹਨਾਂ ਨਾਲ ਜੁੜੇ ਰਹਿਣ। ਸੋ ਸਾਡੇ ਵਾਸਤੇ ਇਸ ਕਰਕੇ ਵੀ ਬੜਾ ਜ਼ਰੂਰੀ ਹੁੰਦਾ ਕਿ ਸਾਡੇ ਧਰਮ ਸਥਾਨ, ਮੰਦਰ, ਗੁਰਦੁਆਰੇ, ਮਸੀਤਾਂ ਸਾਡੇ ਸ਼ਹਿਰ ਵਿੱਚ ਨਜ਼ਦੀਕ ਹੋਣ। ਇਹ ਵੀ ਨਹੀਂ ਕਿ ਜਿੱਥੇ ਅਸੀਂ ਰਹਿੰਦੇ ਹਾਂ ਉਸ ਤੋਂ 50-60 ਕਿਲੋਮੀਟਰ ਦੂਰ ਕੋਈ ਮੰਦਰ ਗੁਰਦੁਆਰਾ ਹੋਵੇ, ਨੇੜੇ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਕਿ ਇਹ ਸਾਡੇ ਤਿਉਹਾਰ ਨੇ, ਇਹ ਸਾਡੇ ਵਰਗੇ ਲੋਕ ਸਾਡੇ ਵਰਗੇ ਕੱਪੜੇ ਪਾਉਂਦੇ ਨੇ, ਲੰਗਰ ਪ੍ਰਥਾ ਇਸ ਤਰ੍ਹਾਂ, ਜ਼ਮੀਨ 'ਤੇ ਬੈਠਣਾ, ਸਾਰੀਆਂ ਚੀਜ਼ਾਂ। ਅਤੇ ਜੇ ਰੀਜਨਲ ਏਰੀਆ 'ਚ ਤੁਸੀਂ ਇੰਨੇ ਸਾਲਾਂ ਤੋਂ ਰਹਿ ਰਹੇ ਹੋ, ਤੁਸੀਂ ਆਪਣੇ ਉੱਥੋਂ ਦੇ ਧਾਰਮਿਕ ਅਸਥਾਨਾਂ ਦਾ ਅਤੇ ਧਾਰਮਿਕ ਜਿਹੜੀ ਉੱਥੇ ਐਕਟੀਵਿਟੀਜ਼ ਹੁੰਦੀਆਂ ਨੇ, ਜੋ ਉੱਥੇ ਸਰਗਰਮੀਆਂ ਹੁੰਦੀਆਂ ਨੇ, ਉਹਨਾਂ ਬਾਰੇ ਸਾਨੂੰ ਦੱਸੋ।
ਮਤਲਬ ਪਰਸਨਲ ਐਕਸਪੀਰੀਅੰਸ ਇਹ ਸੀ ਕਿ ਠੀਕ ਹੈ, ਜਦੋਂ ਨਜ਼ਦੀਕ ਸਿਡਨੀ ਰਹੇ ਤੇ ਯੂ ਨੋ ਹਰ ਸੰਡੇ ਗੁਰਦੁਆਰੇ ਜਾਂਦੇ ਸੀ, ਗਲੈਨਵੁੱਡ ਗੁਰਦੁਆਰਾ ਛੋਟਾ ਜਿਹਾ ਹੁੰਦਾ ਸੀ, ਪਰ ਜਦੋਂ ਡਾਰਵਿਨ ਆਏ ਤਾਂ ਗੁਰਦੁਆਰਾ ਹੈ ਨਹੀਂ ਸੀ, ਬਟ ਅਸੀਂ ਆਪਣੇ ਘਰ ਵਿੱਚ ਹੀ, ਸ਼ੁਰੂਆਤ ਵਿੱਚ ਅਸੀਂ ਘਰ ਵਿੱਚ ਹੀ ਗੁਰਦੁਆਰਾ ਇੱਕ ਕਿਸਮ ਦਾ ਕ੍ਰੀਏਟ ਕੀਤਾ, ਜਿਹੜਾ ਗੁਰਪੁਰਬ ਸੀ ਉਹ ਮਨਾਇਆ, ਘਰ ਮਨਾਇਆ, ਅਗਰ ਦੋ ਤਿੰਨ ਫੈਮਲੀਆਂ ਸਨ ਉਹਨਾਂ ਨਾਲ ਮਿਲ ਮਨਾ ਸਕੇ ਤਾਂ ਮਿਲ, ਹਰ ਸੰਗਰਾਂਦ ਵਾਲੇ ਦਿਨ ਪ੍ਰਸ਼ਾਦ ਕੀਤਾ, ਬਾਰਾਂ ਮਾਹ ਦਾ ਪਾਠ ਕੀਤਾ, ਆਨੰਦ ਸਾਹਿਬ ਕੀਤਾ, ਅਰਦਾਸ ਕੀਤੀ, ਤੇ ਕਰਨ ਦੇ ਯੂ ਨੋ ਗਰੋਇੰਗ ਈਅਰਸ ਵਿੱਚ ਸਾਰੀ ਸਿੱਖ ਦੀ ਸਿੱਖਾਂ ਦੀ ਸਾਖੀਆਂ ਸੁਣਾਈਆਂ। ਸੋ ਇੱਕ ਕਿਸਮ ਦਾ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਰੀਜਨਲ ਏਰੀਆ ਵਿੱਚ ਕਰਨ ਨੂੰ ਉਹ ਸਭ ਕੁਛ ਐਕਸਪੋਜ਼ਰ ਮਿਲੇ ਜਿਹੜੇ ਯੂ ਨੋ ਨਹੀਂ ਹੈ, ਮਤਲਬ ਡਾਰਵਿਨ ਵਿੱਚ ਨਹੀਂ ਹੈ। ਤੇ ਜਿਸ ਤਰ੍ਹਾਂ ਡਾਰਵਿਨ ਦੀ ਪੋਪੂਲੇਸ਼ਨ ਪੰਜਾਬੀਆਂ ਦੀ ਵਧਦੀ ਗਈ, ਤੇ ਇਹ ਰੈਗੂਲਰ ਹੋ ਗਿਆ ਕਿ ਯੂ ਨੋ ਹਰ 15 ਦਿਨ ਵਿੱਚ ਕਿਸੇ ਦੇ ਘਰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਸੀ। ਜਦੋਂ ਅਸੀਂ ਆਏ ਸੀ ਉਸ ਟਾਈਮ ਸਿਰਫ 3-4 ਫੈਮਲੀਆਂ ਸਨ, ਸੋ ਹੁੰਦਾ ਸੀ ਥੋੜਾ ਬਹੁਤ ਹੁੰਦਾ ਸੀ, ਬਟ ਯੂ ਨੋ ਸਾਰਿਆਂ ਦੀ ਕਪੈਸਿਟੀ ਲਿਮਿਟਿਡ ਸੀ। ਜਿਸ ਤਰ੍ਹਾਂ ਪੋਪੂਲੇਸ਼ਨ ਵਧੀ ਗਈ, ਦੈਨ ਇਹਨੂੰ ਆਉਣਾ ਜਾਣਾ ਵੀ ਵੱਧ ਗਿਆ ਔਰ ਲੋਕ ਵੀ ਆਉਣੇ ਲੱਗੇ, ਸੰਗਤ ਵੀ ਜ਼ਿਆਦਾ ਸੀ, ਜ਼ਿਆਦਾ ਇੰਟਰਸਟ ਵੀ ਸੀ, ਤੇ ਹੁਣ ਤਾਂ ਖੈਰ ਗੁਰਦੁਆਰਾ ਬਣ ਗਿਆ। ਤੇ ਇਸ ਦਿਨ
ਪਿਛਲੇ ਸਾਲ ਤੁਹਾਡੇ ਡਾਰਵਿਨ 'ਚ ਗੁਰਦੁਆਰਾ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ ਹੈ, ਪਿਛਲੇ ਸਾਲ ਅਜੇ 1 ਸਾਲ ਹੀ ਹੋਇਆ ਤਕਰੀਬਨ। ਮੰਦਿਰ ਦੇ ਉੱਥੇ ਪਹਿਲਾਂ ਤੋਂ ਮੇਰੇ ਖਿਆਲ ਮੌਜੂਦ ਸੀ ਡਾਰਵਿਨ 'ਚ?
ਨਹੀਂ, ਮੰਦਿਰ ਇੱਥੇ ਬੜੇ ਸਾਲਾਂ ਦਾ ਮੰਦਿਰ ਹੈਗਾ
ਜੀ, ਮੰਦਿਰ ਹੈ ਸੀ, ਗੁਰਦੁਆਰਾ ਬਣ ਗਿਆ ਹੈ। ਸੋ ਧਾਰਮਿਕ ਜਿਹੜੇ ਸਾਡੇ ਤਿਉਹਾਰ ਹੁੰਦੇ ਨੇ ਜਾਂ ਸਾਡੇ ਸਮਝ ਲਓ ਸਾਡੇ ਸਮਾਜੀ ਕਈ ਸਰਗਰਮੀਆਂ ਹੁੰਦੀਆਂ, ਜਿਸ ਤਰ੍ਹਾਂ ਹੁਣ ਹੋਲੀ ਹੈ, ਸੋ ਐਸੀਆਂ ਜਿਹੜੀਆਂ ਨੇ ਸਰਗਰਮੀਆਂ ਇਹ ਹੁਣ ਨਜ਼ਰ ਆਉਣ ਲੱਗ ਪਈਆਂ ਆਪਣੇ ਭਾਰਤੀ ਮੂਲ ਦੇ ਲੋਕ ਉੱਥੇ ਰੰਗ ਬਿਰੰਗੇ ਕੱਪੜੇ ਪਾਉਣ ਦੇ ਸਾਡੇ ਜਿਹੜੇ ਰਿਵਾਜ਼ ਹੁੰਦੇ ਨੇ, ਇਹ ਚੀਜ਼ਾਂ ਹੁਣ ਡਾਰਵਿਨ ਦੇ ਲੈਂਡਸਕੇਪ ਦੇ ਵਿੱਚ ਦਿਸਦੀਆਂ ਨੇ?
ਹੁਣ ਇੱਥੇ ਜਿਸ ਤਰ੍ਹਾਂ ਹੋਲੀ ਦਾ ਤਿਉਹਾਰ ਹੈ, ਹੁਣ ਇੱਥੇ ਅਸੀਂ ਮਨਾ ਰਹੇ ਹਾਂ, ਸਿਰਫ ਪੰਜਾਬੀ ਕਮਿਊਨਿਟੀ ਨਹੀਂ ਪੂਰੀ ਇੰਡੀਅਨ ਕਮਿਊਨਿਟੀ ਮਿਲ ਕੇ ਮਨਾਉਂਦੀ ਹੈ, ਹੋਲੀ ਮਨਾਉਂਦੀ ਹੈ, ਦਿਵਾਲੀ, ਵਿਸਾਖੀ ਸਾਰੇ ਮਿਲ ਕੇ ਮਨਾਉਂਦੀ ਹੈ, ਅਤੇ ਨਾਲ ਬਾਕੀ ਸਾਰੇ ਜਿਹੜੇ ਡਾਰਵਿਨ ਦੀ ਨੋਰਮਲ ਪਾਪੂਲੇਸ਼ਨ ਹੈ ਸਾਰੇ ਉਹ ਆ ਕੇ ਮਿਲਦੇ ਨੇ। ਇੱਕ ਇੱਥੇ ਈਸਟ ਪੁਆਇੰਟ ਹੈ, ਉੱਥੇ ਜਾ ਕੇ ਮਨਾਈ ਜਾਂਦੀ ਹੈ, ਗੌਰਮੈਂਟ ਮਿਨਿਸਟਰਸ ਵੀ ਆਉਂਦੇ ਨੇ, ਅਤੇ ਇਟ ਇਜ਼ ਅ ਪਬਲਿਕ ਇਵੈਂਟ ਅਤੇ ਕਾਫੀ ਵੈਲ ਰਿਸੀਵਡ ਹੈ, ਅਤੇ ਬੜੇ ਲੋਕ ਆ ਕੇ ਦੇ ਨੋ ਵਟ ਹੋਲੀ ਇਜ਼ ਇਨ ਡਾਰਵਿਨ ਨਾਓ। ਅਤੇ ਇਸ ਤਰ੍ਹਾਂ ਦਾ ਸਾਡਾ ਦਿਵਾਲੀ ਦਾ ਵੀ ਹੁੰਦਾ, ਅਤੇ ਇੱਕ ਸਪੈਸ਼ਲ ਇੱਕ ਇੱਥੇ ਇਵੈਂਟ ਹੁੰਦਾ ਬੜੇ ਸਾਲਾਂ ਦਾ, ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ, ਇੰਡੀਆ ਇਟ ਮਿੰਡਲ, ਇਹ ਇੱਥੇ ਜਿਹੜੇ ਤਿਉਹਾਰ ਹੁੰਦੇ ਨੇ ਪਬਲਿਕ ਇਵੈਂਟਸ ਇਨ ਡਾਰਵਿਨ, ਇਹ ਮੇਰੇ ਖਿਆਲ ਨੰਬਰ 1 ਜਾਂ ਨੰਬਰ 2 ਪਬਲਿਕ ਇਵੈਂਟ ਹੈ, ਉੱਥੇ ਹਰ ਸੈਕਿੰਡ ਜਾਂ ਥਰਡ ਸੈਟਰਡੇ ਇਨ ਜੂਨ ਹਰ ਸਾਲ ਹੁੰਦਾ ਹੈ, ਕੁਛ 10-12 ਸਾਲ ਹੋ ਗਏ ਅਤੇ ਇਟ ਇਜ਼ ਵਨ ਆਫ ਦਾ ਮੋਸਟ ਵਾਈਡਲੀ ਪਬਲਿਸਾਈਜ਼ ਬਾਏ ਐਂਟੀ ਗਵਰਮੈਂਟ, ਕਾਫੀ ਫੰਡਿੰਗ ਦਿੰਦੀ ਹੈ, ਸਿਟੀ ਕਾਊਂਸਲ ਕਾਫੀ ਫੰਡਿੰਗ ਦਿੰਦੀ ਹੈ. ਅਬਾਊਟ 10% ਆਫ ਡਾਰਵਿਨਸ ਪਾਪੂਲੇਸ਼ਨ ਕਮਸ ਟੂ ਦੈਟ ਵਨ ਇਵੈਂਟ. ਇੱਕ ਸ਼ਾਮੀ ਹੁੰਦਾ ਹੈ ਅਤੇ ਸਮਝੋ ਸਿਡਨੀ ਦੇ 5 million 500,000 ਪੀਪਲ ਵਿਲ ਕਮ ਟੂ ਇਵੈਂਟ, ਉਹਦਾ ਇਕੁਐਲੈਂਟ ਹੈ. ਐਂਡ ਇਟ ਇਜ਼ ਸਾਰਾ ਔਰਗਨਾਈਜ਼ ਬਾਏ ਇੰਡੀਅਨ ਕਮਿਊਨਿਟੀ, ਉੱਥੇ ਭੰਗੜੇ ਹੁੰਦੇ ਨੇ, ਖਾਣੇ ਹੁੰਦੇ ਹੈ, ਸਾਰਾ ਕੁਛ ਹੁੰਦਾ. ਸੋ ਇੰਡੀਅਨ ਕਮਿਊਨਿਟੀ ਇੱਥੇ ਕਾਫੀ ਵੈਲਕਮ ਹੈ, ਵੈਲ ਰਿਸਪੈਕਟਡ ਹੈ, ਵਿਦ ਇਨ ਦ ਜਨਰਲ ਕਮਿਊਨਿਟੀ ਹੈ ਇੱਥੇ. ਐਂਡ ਓਬਵੀਅਸਲੀ ਪੰਜਾਬੀ ਉਹਦੇ ਵਿੱਚ ਡੈਫੀਨੇਟਲੀ ਬਿਗ ਪਾਰਟ ਆਫ ਦ ਕਮਿਊਨਿਟੀ.
ਤੁਸੀਂ ਲਿਬਾਸ ਦੇ ਬਾਰੇ ਗੱਲ ਕੀਤੀ ਸੀ ਨਾ, ਜਦੋਂ ਅਸੀਂ ਸਿਡਨੀ ਰਹਿੰਦੇ ਸੀ ਐਂਡ ਜਦੋਂ ਅਸੀਂ ਡਾਰਵਿਨ ਮੂਵ, ਮੈਂ ਇੱਕ ਚੀਜ਼ ਮਤਲਬ ਤਾਂ ਕਮਿਊਨਿਟੀ ਬਹੁਤ ਛੋਟੀ ਸੀ, ਮੈਂ ਸਭ ਤੋਂ ਫਸਟ ਥਿੰਗ ਜਿਹੜੀ ਨੋਟਿਸ ਕੀਤੀ, ਜਿਸ ਤਰ੍ਹਾਂ ਦੀਵਾਲੀ ਫੰਕਸ਼ਨ ਹੈ, ਲੇਡੀਜ਼ ਐਸਪੈਸ਼ਲੀ ਪੂਰੇ ਦਿਲ ਨਾਲ ਤਿਆਰ ਹੋ ਕੇ ਆਉਂਦੀਆਂ ਸਨ.
ਜੀ ਬਿਲਕੁਲ,
ਸਿਲਕ ਸਾਰੀ ਜੁਲਟ ਮੈਂ ਇਸ ਸਿਡਨੀ ਵਿੱਚ ਕਦੀ ਨਹੀਂ ਦੇਖਿਆ ਸੀ. ਸੋ ਛੋਟੀ ਜਗ੍ਹਾ ਸੀ ਪਰ people were you know bahut enthusiasm
kyunki dil karda na ha sade cha hunde ne. main ehi gal karni cha rahi sa ki jadon tusi aaye si odon eh sab nahi si, lekin hun waqt de naal naal tuhanu eh cheezan nazar aaniyan shuru ho gaiyan ne. so ki assi eh keh sakne ha ki je bharat to lok khas taur te punjabi community de jehde lok ne bharat to ਉਹ ਰੀਜਨਲ ਏਰੀਆਜ਼ ਦੇ ਵਿੱਚ ਆ ਕੇ ਵਸਣਾ ਚਾਹੁਣ ਆਸਟ੍ਰੇਲੀਆ ਦੀਆਂ, ਅਤੇ ਕੀ ਤੁਸੀਂ ਨਾਰਦਰਨ ਟੈਰੀਟਰੀ ਵਿੱਚ ਉਹਨਾਂ ਨੂੰ ਸਲਾਹ ਦਿਓਗੇ ਕਿ ਉਹ ਆ ਕੇ ਰਹਿਣ?
ਬਿਲਕੁਲ, ਅਸੀਂ ਇੱਥੇ ਆਏ, ਇੰਨੇ ਸਾਲ ਰਹੇ ਹਾਂ, ਅਸੀਂ ਬੜੇ ਖੁਸ਼ ਹਾਂ. ਅਤੇ ਜਿੰਨੇ ਸਾਡੇ ਪੰਜਾਬੀ ਇੰਡੀਅਨ ਜਿਹੜੇ ਵੀ ਇੱਥੇ ਆਉਣ ਜੀ ਆਇਆਂ ਨੂੰ ਬਹੁਤ ਅੱਛਾ ਲੱਗਦਾ ਕਿ ਸਾਡੀ ਕਮਿਊਨਿਟੀ ਵੱਧ ਰਹੀ ਹੈ. ਜਿੱਥੇ ਜਾਓ ਕੋਈ ਨਾ ਕੋਈ ਮਿਲ ਜਾਂਦਾ ਹੈ, ਕਿਸੇ ਨੂੰ ਵੀ ਅਸੀਂ ਮਿਲਦੇ ਹਾਂ, ਅਤੇ ਬਹੁਤ ਅੱਛਾ ਲੱਗਦਾ ਕਿ ਹੋਰ ਆਉਣਗੇ. ਅਤੇ ਓਪਰਚੁਨਿਟੀਜ਼ ਪਹਿਲਾਂ ਤਾਂ ਸਾਰੇ ਸਟਰਗਲ ਕਰਦੇ ਹਾਂ, ਅਸੀਂ ਵੀ ਜਦ ਆਏ ਸੀ ਸਾਰੇ ਅਸੀਂ ਥੋੜ੍ਹਾ ਬਹੁਤ ਸਟਰਗਲ ਕਰਦੇ ਹਾਂ, ਪਰ ਇਨੀਸ਼ੀਅਲ ਸਟਰਗਲ ਨੂੰ ਛੱਡ ਕੇ, ਜਿਹੜਾ ਭਾਵੇਂ 2 ਮਹੀਨੇ ਦਾ ਹੋਏ ਜਾਂ 6 ਮਹੀਨੇ ਦਾ ਹੋਏ, ਇਨੀਸ਼ੀਅਲ ਸਟਰਗਲ ਨੂੰ ਛੱਡ ਕੇ ਬਾਅਦ ਫਿਰ ਸਾਰੇ ਸੈਟਲ ਹੋ ਜਾਂਦੇ, ਸਾਰੇ ਖੁਸ਼ ਇੱਥੇ ਰਹਿੰਦੇ. ਇੱਕ ਦੂਜੀ ਚੀਜ਼ ਉੱਥੇ ਜਿਹੜੀ ਕਾਫੀ ਬੰਦੇ ਗੱਲ ਕਰਦੇ ਹਨ ਵੈਦਰ ਦੀ, ਕਹਿੰਦੇ ਜੀ ਉਹ ਜੀ ਡਾਰਵਿਨ ਬੜੀ ਗਰਮੀ ਹੁੰਦੀ ਹੈ, ਬੜੀ ਹਿਊਮਿਡਿਟੀ ਹੁੰਦੀ ਹੈ, ਸਿਡਨੀ ਠੀਕ ਹੈ, ਮੈਲਬਰਨ ਠੀਕ ਹੈ, ਬ੍ਰਿਸਬਨ ਠੀਕ ਹੈ, ਪਰ ਬਾਕੀ ਪੰਜਾਬ ਦਾ ਤਾਂ ਚਲੋ ਵੈਦਰ ਥੋੜ੍ਹਾ ਜਿਹਾ ਅਲੱਗ ਹੈ, ਪਰ ਜਿਹੜੇ ਵੀ ਕੋਸਟਲ ਇੰਡੀਆ ਤੋਂ ਆਉਂਦੇ, ਚਾਹੇ ਬੰਬੇ 'ਚੋਂ, ਚੇਨਈ ਤੋਂ, ਕਲਕੱਤਾ ਤੋਂ, ਬਿਲਕੁਲ ਮੈਂ ਸਾਰਿਆਂ ਨੂੰ ਕਹਿੰਦਾ ਕਿ ਡਾਰਵਿਨ ਦਾ ਵੈਦਰ ਇਜ਼ ਐਗਜੈਕਟਲੀ ਲਾਈਕ ਬੰਬੇ ਵੈਦਰ, ਅਦਰ ਦੈਨ ਪੋਲੂਸ਼ਨ.
ਸਰਦੀ ਉਹ ਜਿਹੀ ਪੈਂਦੀ ਜੈਸੀ ਦਿੱਲੀ ਚ ਹੁੰਦੀ ਹੈ ਜਾਂ ਪੰਜਾਬ ਚ ਦੇ ਕਈ ਇਲਾਕਿਆਂ ਚ, ਜਿਸ ਤਰ੍ਹਾਂ ਮੇਰੇ ਸ਼ਹਿਰ ਅੰਮ੍ਰਿਤਸਰ ਚ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ. ਸੋ ਮੈਲਬਰਨ ਦੀ ਵੀ ਸਰਦੀ ਸਾਨੂੰ, ਮਤਲਬ ਠੀਕ ਹੈ, ਤੁਸੀਂ ਸਹੀ ਕਹਿ ਰਹੇ ਹੋ ਕਿ ਜੇ ਮੌਸਮ ਵੀ ਰਲਦਾ ਮਿਲਦਾ ਮਿਲੇ ਤੇ ਇਨਸਾਨ ਜਿਹੜਾ, ਕਿਉਂਕਿ ਉਹ ਕੁਦਰਤ ਦਾ ਬਣਾਇਆ ਜੀ ਹੈ, ਜਦ ਉਹਨੂੰ ਆਪਣੇ ਵਰਗਾ ਆਲਾ ਦੁਆਲਾ ਮਿਲੇ ਅਤੇ ਉਸਦੇ ਵਿੱਚ ਉਸਦੇ ਸੈਟਲ ਹੋਣਾ ਬੜਾ ਸੌਖਾ ਹੁੰਦਾ. ਮੈਂ ਜਾਂਦੇ ਜਾਂਦੇ ਇੱਕ ਗੱਲ ਅਖੀਰ ਵਿੱਚ ਇਹ ਕਰਨਾ ਚਾਹੁੰਦੀ ਹਾਂ ਕਿ ਪੂਰੇ ਪਰਿਵਾਰ ਨੂੰ, ਤੁਸੀਂ ਤਿੰਨੇ ਜਣੇ ਬੈਠੇ ਹੋ, ਜਦੋਂ ਤੁਸੀਂ ਸ਼ੁਰੂ ਦੀ ਮੈਨੂੰ ਯਾਦ ਕਰਕੇ ਸੰਖੇਪ ਵਿੱਚ ਦੱਸਣਾ ਜੀ ਕਿ ਜਦੋਂ ਤੁਸੀਂ ਆਏ ਸੀ ਤਾਂ ਲੋਕ ਤੁਹਾਡੇ ਸਾਬਤ ਸੂਰਤ ਰੂਪ ਨੂੰ ਦੇਖ ਕੇ, ਪਗੜੀ ਨੂੰ ਦੇਖ ਕੇ, ਦਾੜੀ ਨੂੰ ਦੇਖ ਕੇ ਹੈਰਾਨ ਹੁੰਦੇ ਸਨ ਕਿ ਇਹ ਕੌਣ ਲੋਕ ਨੇ, ਸਾਡੇ ਤੋਂ ਬਹੁਤ ਵੱਖਰੇ ਦਿਸਦੇ ਨੇ?
I used to get a lot of stares when I was a child. But then so adjust ho jande ho usse baad, so then you feel like it's a sense of confidence, people are looking at you, or then you have a responsibility to live up to the sarab surat that guruji has given. So I always saw that as a responsibility. I know other people get intimidated by it, but then that's also a state of mind that one has to adopt.
ਪਹਿਲਾਂ ਜਦ ਅਸੀਂ ਆਏ ਸੀ 96 'ਚ ਆਏ ਸੀ ਡਾਰਵਿਨ, ਅਤੇ ਕੁਛ 5 ਕੁ ਸਿੱਖ ਫੈਮਿਲੀ ਹੋਣੀ ਹੈ ਅਤੇ ਹੋਰ ਕੋਈ 5-10 ਪੰਜਾਬੀ ਫੈਮਿਲੀ ਹੋਣੀ ਹੈ, ਅਤੇ ਬੜਾ ਸਮਾਲ ਨੰਬਰ ਸੀਗਾ. ਪਰ ਉਸ ਤੋਂ ਬਾਅਦ ਵੱਧਦੇ ਗਿਆ ਅਤੇ ਕੁਛ ਲਾਸਟ 5 ਸਾਲ ਦੇ ਦਰਮਿਆਨ ਕਾਫੀ ਪਾਪੂਲੇਸ਼ਨ ਸਿੱਖਾਂ ਦੀ, ਪੰਜਾਬੀਆਂ ਦੀ ਵੀ ਵਧੀ ਹੈ ਇੱਥੇ, ਅਤੇ ਹੁਣ ਤਕਰੀਬਨ ਕੁਛ 300 ਸਿੱਖ ਫੈਮਿਲੀ ਹੋਣੀਆਂ ਨੇ ਇੱਥੇ, ਕਿਉਂਕਿ ਗੁਰਦੁਆਰਾ ਨਵੰਬਰ ਲਾਸਟ ਈਅਰ ਖੁੱਲ੍ਹਿਆ ਸੀ ਅਤੇ ਗੁਰਦੁਆਰਾ ਜਦ ਵੀ ਗੁਰਪੁਰਬ ਹੋਏ ਅਤੇ ਆਲਮੋਸਟ ਸਾਰੇ ਆਉਂਦੇ ਹੈ, ਅਤੇ ਹੁਣ ਸਿੱਖਾਂ ਦੀ 300 ਫੈਮਿਲੀ ਹੋਣੀ ਹੈ, ਕੁਛ ਹੋਰ 300-400 ਪੰਜਾਬੀ ਫੈਮਿਲੀਆਂ ਵੀ ਹੋਰ ਹੋਣੀਆਂ ਜਿਹੜੇ ਇੱਥੇ ਰਹਿੰਦੇ ਹੈ, ਅਤੇ ਇਹ ਡਾਰਵਿਨ ਦੀ ਹੈ। ਐਲਿਸ ਸਪ੍ਰਿੰਗਸ ਵਿੱਚ ਜਿਹੜਾ ਕਿ ਨੌਰਦਰਨ ਟੈਰੀਟਰੀ 'ਚ ਪਤਾ ਹੈ ਕਿ ਉੱਥੇ ਵੀ ਸਿਮਿਲਰ ਨੰਬਰ ਹੈ, ਹਾਲਾਂਕਿ ਉਹ ਬਹੁਤ ਛੋਟਾ ਸ਼ਹਿਰ ਹੈ, ਪਰ ਉੱਥੇ ਵੀ ਕਾਫੀ ਪੰਜਾਬੀ ਅਤੇ ਇੰਡੀਅਨ ਹੈਗੇ ਹਨ। ਅਤੇ ਰੀਜਨਲੀ ਹੁਣ ਇਹ ਇਟ ਇਜ਼ ਗਰੋਇੰਗ, ਕਾਫੀ ਗਰੋ ਹੋ ਰਿਹਾ ਪਿਛਲੇ ਫਿਊ ਈਅਰਸ ਵਿੱਚ, ਅਤੇ ਹੁਣ ਜਿਹੜਾ ਅਨਾਊਂਸ ਕੀਤਾ ਗਿਆ ਤਾਂ ਲੱਗਦਾ ਕਿ ਹੋਰ ਵੀ ਪਾਪੂਲੇਸ਼ਨ ਵਧੇਗੀ, ਸੋ ਇਟ ਇਜ਼ ਗੁੱਡ ਫੋਰ ਆਲ ਆਫ ਅਸ।
ਸੋ ਹਾਜ਼ਰੀਨ, ਤੁਸੀਂ ਸੁਣ ਰਹੇ ਸੀ ਨਾਰਦਰਨ ਟੈਰੀਟਰੀ ਦੀ ਰਾਜਧਾਨੀ ਡਾਰਵਿਨ ਦੀ ਆਨੰਦ ਫੈਮਿਲੀ ਦੇ ਨਾਲ ਸਾਡੀ ਖਾਸ ਗੱਲਬਾਤ ਕਿ ਕੇਂਦਰੀ ਸਰਕਾਰ ਰੀਜਨਲ ਯਾਨੀ ਦਿਹਾਤੀ ਇਲਾਕਿਆਂ ਵਿੱਚ ਪ੍ਰਵਾਸੀਆਂ ਨੂੰ ਵਸਣ ਵਾਸਤੇ ਹੁਲਾਰਾ ਦੇਣ ਬਾਰੇ ਕਈ ਕਦਮ ਚੁੱਕ ਰਹੀ ਹੈ ਪ੍ਰਵਾਸ ਨੀਤੀ ਨੂੰ ਬਦਲ ਕੇ। ਸੋ ਉੱਥੇ ਜ਼ਿੰਦਗੀ ਕੈਸੀ ਹੈ, ਕਿੰਨਾ ਕਿੰਨਾ ਤਬਦੀਲੀਆਂ ਵਿੱਚੋਂ ਇਹ ਪਰਿਵਾਰ ਲੰਘਿਆ, ਇਹਨਾਂ ਨੇ ਕੀ ਆਪਣੇ ਸਾਹਮਣੇ ਚੀਜ਼ਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਬਦਲਦਿਆਂ ਵੇਖਿਆ। ਸੋ ਕੁੱਲ ਮਿਲਾ ਕੇ ਜੇ ਮੈਂ ਕਹਿ ਸਕਾਂ ਤਾਂ ਆਨੰਦ ਪਰਿਵਾਰ ਡਾਰਵਿਨ ਦੇ ਵਿੱਚ ਖੁਸ਼ ਹੈ, ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਹੋਰ ਲੋਕ ਇੱਥੇ ਪ੍ਰਵਾਸੀ ਬਣ ਕੇ ਭਾਰਤ ਤੋਂ ਆਉਂਦੇ ਨੇ ਤਾਂ ਯਕੀਨਨ ਉਹਨਾਂ ਨੂੰ ਵੀ ਤਰੱਕੀ ਅਤੇ ਖੁਸ਼ੀ ਦੀ ਆਸ ਲਾਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ SBS ਪੰਜਾਬੀ ਨੂੰ ਆਪਣਾ ਵਕਤ ਦੇਣ ਵਾਸਤੇ।
ਥੈਂਕ ਯੂ ਸੋ ਮਚ, ਸ਼ੁਕਰੀਆ।
ਥੈਂਕ ਯੂ।
ਹਾਜ਼ਰੀਨ, ਜੇ ਤੁਸੀਂ ਸਾਡੀ ਇਸ ਇੰਟਰਵਿਊ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 04-42-9963 'ਤੇ ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS. This is SBS Radio.
Tell us what you think. Rate this podcast on iTunes. It helps other people to find us.